एक ओंकार सतनाम करता पुरख निर्भो निर्वैर अकाल मूरत अजूनी सैभं गुर प्रसाद आसा महला पहला वार सलोका नाल श्लोक भी मैले पहले के लिखे टुंडे असराजे की धुनी श्लोक महला पहला बलहारी गुरे अपने देवहारी सदवार जिन मानस ते देवते किए करत न लागी वार मल्ला दूजा जे सौ चंदा उगवे सूरज चढ़े हजार एते चानन होंदिया गुर बिन घोर अंधार मल्ला पहला नानक गुरु न चेतनी मन अपने सुचेत छुट्टे तिल बुआड़ जूं सुन्ये अंदर खेत खेते अंदर छुट्टिया कौ नानक सोनाए फलिगे फुलिगे बपुड़े भी तन विच सुआव पौड़ी आपी ने आप साजो आपी ने रचो नाम दुई कुदरत साजिए कर आसन डिठो चाव दाता करता आप तू तुस देवे करे पसाव तू जानुई सब से दिल से जिंद को आओ कर आसन डिठो चाओ कर आसन डिठो चाओ। जगत गुरु बाबा गुरु नानक देव जी महाराज की अदुत्ती रचनावां दे चों एक महान अमर कलाम आप जी दी पावन बाणी जिसका नाम आसा दीवार है। सियाणियां दा ऐसा कहना है कि आसा राग दे जन्मदाता भी गुरु नानक देव जी महाराज ने, क्योंकि संगीत दे ग्रंथां दे आसा ते माज राग मिलदा नहीं। लिहाजा सियाणियां दा ऐसा कहना ए दो राग गुरु नानक देव जी महाराज की देन ने। इस राग दे सतगुरु देव जी महाराज ने जिहड़ी अपनी अगम्मी रचना उचारण की है उसका नाम है आसा दीवार। वार ओ कलाम ओ बाणी जो जंगी तर्ज नाल उचारण की जाती है और ये कुछ स्वभाविक ही ऐसा हो गया है के वार शब्द दे अर्थ इत्थे भी जंगी ने, जंगी तरस दे नाल उचारण कीती हुई बाणी। हिंदुस्तान जिथे संता महापुरुषां दा देश है उथे सूरबीर महाबली ते जोधियां दा देश भी ए रहा है। इस दे गाहे बगाहे जो जोधे पैदा हुंदे रहे सूर में पैदा हुंदे रहे ढाडी लोग जो वास्तविक किसी हद तक छंदाबंदी स्वयं करके ते सूरमे दी किसी महापुरुष दी उपमा करनी इस तरह दे पुरुषां नूं कहा जांदा सी ढाडी। ये धुन भी खुद बनांदे सन, ये तरज खुद अपने अंदरों पैदा करदे सन। लिहाजा आसा दीवार दे उत्ते जिहड़ी धुन चढ़ी हुई है उस धुन दा नाम है टुंडे असराजे की धुनी। एक असराज नाम दा राजा होया जो वास्तविक टुंडा सी, एक हाथ सी उसका, लेकिन एक हाथ दे होंदे आया भी उदी सूर वीरता दा सिक्का चारों पासे जमे होया सी। उदी सियाणप बड़ी दूर दराज तक फैली हुई सी और उसने अपनी सियाणप ते अपने बाहुबल दे नाल बहुत कुछ प्राप्त कीता होया सी और चारों पासे उसका दबदबा से। सियाणे ਢਾਡੀ ਲੋਕਾਂ ਨੇ ਆਪ ਦੀ ਉਪਮਾ ਵਿਚ ਅਸਰਾਜ ਦੀ ਉਪਮਾ ਵਿਚ ਜੋ ਗੀਤ ਗਾਏ ਤੇ ਜਿਸ ਤਰਜ਼ ਵਿਚ ਗਾਏ ਜਿਸ ਧੁਨ ਵਿਚ ਗਾਏ ਉਸ ਧੁਨ ਦਾ ਨਾਂ ਪੈ ਗਿਆ ਟੁੰਡੇ ਅਸਰਾਜੇ ਕੀ ਧੁਨੀ। ਉਂਝ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿਚ ਵਾਰਾਂ ਦੇ ਉੱਪਰ ਇਸ ਤਰੀਕੇ ਦੀਆਂ ਨੌ ਧੁਨਾਂ ਚੜੀਆਂ ਹੋਈਆਂ ਨੇ ਜਿਹਦੇ ਵਿਚ ਇੱਕ ਇਹ ਧੁਨ ਹੈ, ਫਿਰ ਚੰਦਰਹਾੜਾ ਸੋਈਆਂ ਕੀ ਧੁਨੀ ਗਾਵਣੀ, ਲੱਲਾ ਬਹਿਲੀਮਾ ਕੀ ਧੁਨੀ ਗਾਵਣੀ, ਇਹ ਇਤਿਆਦਕ ਇਹ ਧੁਨਾਂ ਨੇ। ਇੱਕ ਤਰਜ਼ ਐਸੀ ਤਰਜ਼ ਜੋ ਕਿਸੇ ਸੰਗੀਤਕਾਰ ਦੇ ਨਾਲ ਹੀ ਜੁੜ ਕੇ ਰਹਿ ਗਈ ਔਰ ਉਸ ਦੇ ਨਾਲ ਜੁੜ ਕੇ ਰਹਿ ਗਈ ਜਿਸ ਦੀ ਉਪਮਾ ਵਿੱਚ ਉਹ ਗੀਤ ਤੇ ਤਰਜ਼ ਉਚਾਰਨ ਕੀਤੀ ਗਈ। ਇਹ ਧੁਨਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਇਤਨੀਆਂ ਪਿਆਰੀਆਂ ਲੱਗੀਆਂ, ਇਤਨੀਆਂ ਚੰਗੀਆਂ ਲੱਗੀਆਂ ਕਿ ਆਪ ਨੇ ਉਹਨਾਂ ਧੁਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਥਾਂ ਦੇ ਦਿੱਤੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੇ ਕਵਿਤਾ ਸਾਹਿਤ ਦੇ ਅਦੁੱਤੀ ਖਜ਼ਾਨੇ ਨੇ, ਗਿਆਨ ਦੇ ਮਹਾਸਾਗਰ ਨੇ, ਉੱਥੇ ਸੰਗੀਤ ਦੇ ਵੀ ਮਹਾਨ ਅਥਾਹ ਨਾ ਮੁੱਕਣ ਵਾਲੇ ਸਾਗਰ ਨੇ। ਕਿਸੇ ਵੀ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਲਈਏ, ਜ਼ਿੰਦਗੀ ਦੇ ਹਰ ਮਸਲੇ ਦਾ ਹੱਲ ਤੇ ਜ਼ਿੰਦਗੀ ਦੇ ਹਰ ਮਸਲੇ ਦੀ ਪੂਰਨਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਪ੍ਰਾਪਤ ਹੁੰਦੀ ਹੈ। ਚਾਹੇ ਗਿਆਨ ਦੇ ਪੱਖ ਨੂੰ ਲਈਏ, ਵਿਗਿਆਨ ਦੇ ਪੱਖ ਨੂੰ ਲਈਏ, ਸਮਾਜ ਦੇ ਪੱਖ ਨੂੰ ਲਈਏ, ਰਾਜਨੀਤੀ ਦੇ ਪੱਖ ਨੂੰ ਲਈਏ, ਸੰਗੀਤ ਸਾਹਿਤ ਤੇ ਕਲਾ ਦੇ ਪੱਖ ਤੋਂ ਲਈਏ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਰ ਪੱਖ ਵਿੱਚ ਸੰਪੂਰਨ ਨੇ, ਮੁਕੰਮਲ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਅਗੰਮੀ ਬਾਣੀਆਂ ਜਪਜੀ ਸਾਹਿਬ, ਸਿੱਧ ਗੋਸ਼ਟ, ਤੁਖਾਰੀ ਬਾਰਾਮਾ, ਇਸ ਤਰ੍ਹਾਂ ਦੀਆਂ ਮਹਾਨ ਬਾਣੀਆਂ ਦੇ ਚੋਂ ਹੀ ਆਪ ਦੀ ਇੱਕ ਮਹਾਨ ਬਾਣੀ ਹੈ ਆਸਾ ਦੀਵਾਰ। ਇਸ ਦੇ ਵਿੱਚ ਦਰਸ਼ਨ, ਫਿਲਸਫਾ, ਅਧਿਆਤਮਿਕਤਾ ਔਰ ਭਾਵ, ਇਹਨਾਂ ਸਾਰੇ ਧਾਰਮਿਕ ਚਿੰਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਉਜਾਗਰ ਕੀਤਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਣੀ ਹੋਈ ਮਰਿਆਦਾ ਦੇ ਮੁਤਾਬਕ ਇਸ ਬਾਣੀ ਦੇ ਉੱਪਰ ਵੀ ਪਹਿਲੇ ਮੰਗਲਾਚਰਨ ਹੈ, ਮੂਲ ਮੰਤਰ ਹੈ, ਲਿਹਾਜ਼ਾ ਉਸਦੇ ਅਖਰੀ ਅਰਥ। ਇੱਕ ਓਅੰਕਾਰ, ਉਹ ਇੱਕ ਹੈ ਜਿਸ ਤੋਂ ਉਤਪਤੀ, ਪਾਲਣਾ ਤੇ ਨਾਸ ਹੋ ਰਿਹਾ ਹੈ, ਉਹ ਸਤ ਸਰੂਪ ਹੈ, ਉਹਦਾ ਨਾਮ ਸਤ ਹੈ, ਉਹ ਕ੍ਰਿਤ ਨਹੀਂ ਕਰਤਾ ਹੈ, ਔਰ ਐਸਾ ਕਰਤਾ ਹੈ ਕਿ ਆਪਣੀ ਕ੍ਰਿਤ ਦੇ ਚ ਪੂਰੇ ਹੋਇਆ ਹੈ, ਵਿਆਪਕ ਹੈ, ਉਹ ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਕਾਲ ਤੋਂ ਰਹਿਤ ਹੈ, ਲੇਕਿਨ ਕਲਪਨਾ ਮਾਤਰ ਨਹੀਂ ਹੈ, ਮੂਰਤੀਮਾਨ ਹੈ, ਉਹ ਜਨਮ ਦੇ ਚ ਨਹੀਂ ਹੈ, ਔਰ ਸੁਤੇ ਸਿੱਧ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ, ਉਹ ਗੁਰੂ ਹੈ ਤੇ ਪ੍ਰਸਾਦ, ਉਹ ਦਇਆ ਦੀ ਮੂਰਤੀ ਹੈ, ਉਹ ਰਹਿਮਤ ਦਾ ਖਜ਼ਾਨਾ ਹੈ। ਆਸਾ ਮਹੱਲਾ ਪਹਿਲਾ ਵਾਰ ਸਲੋਕਾ ਨਾਲ ਸਲੋਕ ਦੀ ਮਹਿਲੇ ਪਹਿਲੇ ਕੇ ਲਿਖੇ, ਇਹ ਵਾਰ ਮਹੱਲੇ ਪਹਿਲੇ ਦੀ ਹੈ। ਇਹ ਸਾਰੀ ਦੀ ਸਾਰੀ ਵਾਰ ਜਿਸ ਦੇ ਵਿੱਚ ਜਿਤਨੀਆਂ ਪੌੜੀਆਂ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ, ਲੇਕਿਨ ਇਹ ਸ਼ਬਦ ਜਿਹੜੇ ਨਾਲ ਜੁੜੇ ਨੇ, ਸਲੋਕ ਵੀ ਮਹੱਲੇ ਪਹਿਲੇ ਕੇ, ਸਿਰਫ ਪੌੜੀ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਨਹੀਂ, ਸਲੋਕ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਨੇ। ਵਾਰ ਸ਼ੁੱਧ ਰੂਪ ਦੇ ਵਿੱਚ ਸਿਰਫ ਪੌੜੀਆਂ ਹੀ ਨੇ, ਸਲੋਕ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਾਅਦ ਵਿੱਚ ਜੋੜੇ ਨੇ। ਜਿਹੜੇ ਜਿਹੜੇ ਸਲੋਕ ਵਾਰਾਂ ਦੇ ਵਿੱਚ ਪੌੜੀਆਂ ਨਾਲ ਸ਼ਮੂਲੀਅਤ ਨਹੀਂ ਹਾਸਲ ਕਰ ਸਕੇ, ਐਸੇ ਸਲੋਕਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਵਿੱਚ ਦਰਜ ਕਰਕੇ ਤੇ ਉਹਨਾਂ ਦਾ ਸਿਰਲੇਖ ਲਿਖਿਆ, ਸਲੋਕ ਵਾਰਾਂ ਤੋਂ ਵਧੀਕ, ਉਹ ਸਲੋਕ ਜੋ ਵਾਰਾਂ ਦੇ ਵਿੱਚ ਨਹੀਂ ਸਮਾ ਸਕੇ, ਵਾਰਾਂ ਦੇ ਨਾਲ ਨਹੀਂ ਜੋੜੇ ਜਾ ਸਕੇ। ਤੋ ਆਸਾ ਰਾਗ ਦੇ ਅੰਦਰ ਇਹ ਵਾਰ ਉਚਾਰਨ ਕੀਤੀ ਹੋਈ ਹੈ ਤੇ ਦਿੱਤੇ ਹੋਏ ਇਸ ਸਿਰਲੇਖ ਦੇ ਮੁਤਾਬਕ ਸਲੋਕ ਵੀ ਪਹਿਲੇ ਪਾਤਸ਼ਾਹ ਜੀ ਦੇ ਨੇ। ਸਲੋਕ ਮਹੱਲਾ ਪਹਿਲਾ, ਪ੍ਰਥਮ ਸਲੋਕ। ਬਲਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਪ੍ਰਥਮ ਸਲੋਕ ਦੇ ਵਿੱਚ ਗੁਰੂ ਦੀ ਉਪਮਾ, ਗੁਰੂ ਦੀ ਮਹਿਮਾ। ਦਰਅਸਲ ਮਾਂ ਬਾਪ ਪੁੱਤ ਨੂੰ ਜਨਮ ਦਿੰਦੇ ਨੇ, ਗੁਰੂ ਦੇਵਤੇ ਨੂੰ ਜਨਮ ਦਿੰਦਾ ਹੈ। ਮਾਂ ਬਾਪ ਸੁੱਤ ਨੂੰ ਜਨਮ ਦਿੰਦੇ ਨੇ, ਗੁਰੂ ਸੰਤ ਨੂੰ ਜਨਮ ਦਿੰਦਾ। ਮਾਂ ਬਾਪ ਭੌਤਿਕ ਸਰੀਰ ਨੂੰ ਜਨਮ ਦਿੰਦੇ ਨੇ, ਗੁਰੂ ਅਧਿਆਤਮਵਾਦ ਨੂੰ ਜਨਮ ਦਿੰਦਾ, ਰੂਹਾਨੀ ਸਰੀਰ ਨੂੰ ਜਨਮ ਦਿੰਦਾ। ਲਿਹਾਜ਼ਾ ਗੁਰੂ ਦੀ ਮਹਿਮਾ ਸਤਿਗੁਰ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ, ਬਲਹਾਰੀ ਗੁਰ ਆਪਣੇ, ਮੈਂ ਆਪਣੇ ਗੁਰੂ ਤੋਂ ਬਲਹਾਰਨੇ ਜਾਂਦਾ, ਸਦਕੇ ਜਾਂਦਾ, ਦਿਉਹਾੜੀ ਸਦਵਾਰ, ਇੱਕ ਦਿਨ ਦੇ ਵਿੱਚ ਮੈਂ ਸੈਕੜੇ ਸੈਕੜੇ ਦਫ਼ਾ ਕੁਰਬਾਨ ਜਾਂਦਾ, ਸਦਕੇ ਜਾਂਦਾ, ਬਲਹਾਰ ਜਾਂਦਾ। ਕਿਉਂ? ਇਤਨੀ ਗੱਲ ਸਪਸ਼ਟ ਹੈ ਕਿ ਜਿਸ ਤੋਂ ਕੁਛ ਪ੍ਰਾਪਤ ਹੋਵੇ ਉਹੀ ਪਿਆਰਾ ਲੱਗਦਾ ਹੈ, ਅਤੇ ਉਸ ਤੋਂ ਕੁਰਬਾਨ ਹੋਣ ਨੂੰ ਜੀ ਕਰਦਾ ਹੈ, ਅਤੇ ਜਿਹੜਾ ਕੁਝ ਖੋ ਲਵੇ, ਜਿਹੜਾ ਕੁਝ ਛੀਨਾ ਝਪਟੀ ਕਰੇ, ਉਸ ਤੋਂ ਸਦਕੇ ਹੋਣ ਨੂੰ ਜੀ ਨਹੀਂ ਕਰਦਾ, ਬਲਕਿ ਉਹਨੂੰ ਸਵੈਮ ਹੀ ਖਤਮ ਕਰਨ ਨੂੰ ਜੀ ਕਰਦਾ ਹੈ। ਜਗਤ ਦੇ ਵਿੱਚ ਸਾਡਾ ਵੈਰ ਉਸਦੇ ਨਾਲ ਆਉਂਦਾ ਹੈ ਜਿਹੜਾ ਸਾਡੇ ਕੋਲ ਕੁਝ ਖੋਵੇ, ਜਗਤ ਦੇ ਸਾਡਾ ਪਿਆਰ ਉਸਦੇ ਨਾਲ ਆਉਂਦਾ ਹੈ ਜਿਹੜਾ ਕੁਛ ਦੇਵੇ। ਹਕੀਕਤ ਹੈ ਗੁਰੂ ਪਰਮਾਤਮਾ ਛੀਨਾ ਝਪਟੀ ਨਹੀਂ ਜਾਣਦੇ, ਦੇਣਾ ਹੀ ਜਾਣਦੇ ਨੇ। ਵੱਡਾ ਦਾਤਾ ਤਿਲ ਨਾ ਤਮਾਏ, ਉਹ ਇਤਨਾ ਵੱਡਾ ਦਾਤਾ ਹੈ, ਪਹਾੜਾਂ ਜਿੱਤੀ ਦੌਲਤ ਸੁੱਖ ਸ਼ਾਂਤੀ ਦੇ ਕੇ ਵੀ, ਰਾਈ ਜਿਤਨਾ ਵੀ, ਤਿਨਕੇ ਜਿਤਨਾ ਵੀ ਤਮਾ ਨਹੀਂ ਰੱਖਦਾ, ਭਾਵ ਮੰਗ ਨਹੀਂ ਰੱਖਦਾ। ਤਾਂ ਸਾਹਿਬ ਕਹਿੰਦੇ ਨੇ ਮੈਂ ਸਦਕੇ ਜਾਣਾ ਇੱਕ ਦਿਨ ਦੇ ਚ ਸੈਕੜੇ ਸੈਕੜੇ ਵਾਰੀ ਉਸ ਗੁਰੂ ਤੋਂ ਜਿਸ ਨੇ ਜਿਨ ਮਾਨ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਜਿਸ ਨੇ ਮਨੁੱਖ ਨੂੰ ਦੇਵਤਾ ਬਣਾ ਦਿੱਤਾ, ਲੇਕਿਨ ਮਨੁੱਖ ਨੂੰ ਦੇਵਤਾ ਬਣਾਉਣ ਲੱਗਿਆ ਰੰਚਕ ਮਾਤਰ ਵੀ ਦੇਰੀ ਨਹੀਂ ਲਾਈ। ਇੱਕ ਪੱਥਰ ਨੂੰ ਹੀ ਮੂਰਤੀ ਦੀ ਸ਼ਕਲ ਦੇਣੀ ਹੋਵੇ ਤੇ ਕੁਛ ਮਹੀਨੇ ਲੱਗਦੇ ਨੇ, ਕਈ ਦਫ਼ਾ ਕੁਝ ਸਾਲ ਲੱਗਦੇ ਨੇ। ਦਰਅਸਲ ਗੁਰੂ ਮਨੁੱਖ ਨੂੰ ਘੜਦਾ ਹੈ, ਤੇ ਗੁਰੂ ਦੇ ਘੜਨ ਦਾ ਢੰਗ ਬੜਾ ਅਦੁੱਤੀ ਹੈ, ਆਪਣੇ ਮਨੋਹਰ ਬੋਲ ਤੇ ਅੰਮ੍ਰਿਤਮਈ ਦ੍ਰਿਸ਼ਟ। ਇਹਦੇ ਨਾਲ ਜਦ ਉਹ ਕਿਸੇ ਵਿਅਕਤੀ ਨੂੰ ਘੜਨਾ ਚਾਹੁੰਦਾ ਹੈ ਤਾਂ ਸਾਹਿਬ ਇੱਥੇ ਕਹਿੰਦੇ ਨੇ ਫਿਰ ਦੇਰ ਨਹੀਂ ਲੱਗਦੀ, ਮਨੁੱਖ ਨੂੰ ਦੇਵਤਾ ਬਣਦਿਆਂ ਦੇਰ ਨਹੀਂ ਲੱਗਦੀ। ਇਸ ਨੂੰ ਸਾਹਿਬ ਇੰਝ ਵੀ ਕਹਿੰਦੇ, ਨਾਨਕ ਨਦਰੀ ਨਦਰ ਦੇ ਨਿਹਾਲ, ਆਮ ਜਗਤ ਤੇ ਇਤਨਾ ਹੀ ਜਾਣਦਾ ਹੈ ਕਿ ਜ਼ਬਾਨ ਨਾਲ ਕੁਛ ਬੋਲੇ ਜਾਂਦੇ ਨੇ, ਪਰ ਨਹੀਂ, ਅਧਿਆਤਮਿਕ ਦੁਨੀਆਂ 'ਚ ਐਸਾ ਵੀ ਆਖਿਆ ਜਾਂਦਾ ਹੈ ਕਿ ਅੱਖਾਂ ਵੀ ਬੋਲਦੀਆਂ ਨੇ, ਔਰ ਅੱਖਾਂ ਦੀ ਭਾਸ਼ਾ ਕੁਝ ਹੋਰ ਹੈ। ਅੱਖਾਂ ਨਫ਼ਰਤ ਵੀ ਪ੍ਰਗਟ ਕਰਦੀਆਂ ਨੇ, ਅੱਖਾਂ ਪਿਆਰ ਵੀ ਪ੍ਰਗਟ ਕਰਦੀਆਂ ਨੇ, ਅੱਖਾਂ ਪ੍ਰੇਮ ਵੀ ਪ੍ਰਗਟ ਕਰਦੀਆਂ ਨੇ, ਅੱਖਾਂ ਆਪਣੇ ਵਿੱਚੋਂ ਅੰਮ੍ਰਿਤ ਦੀਆਂ ਲਹਿਰਾਂ ਵੀ ਛੱਡਦੀਆਂ ਨੇ, ਅੱਖਾਂ ਵਿੱਚੋਂ ਜ਼ਹਿਰ ਵੀ ਉਬਲ ਉਬਲ ਕੇ ਪੈਂਦੀ ਹੈ। ਔਰ ਜੈਸੇ ਜੈਸੇ ਮਨੁੱਖ ਦਾ ਮਾਨਸਿਕ ਮੰਡਲ ਅਤੀ ਸੂਖਸ਼ਮ ਆਉਂਦਾ ਹੈ, ਮਨੁੱਖ ਨੂੰ ਅੱਖਾਂ ਦੀ ਭਾਸ਼ਾ ਪੜ੍ਹਨ ਦੀ ਜਾਚ ਆ ਜਾਂਦੀ ਹੈ, ਔਰ ਇਹ ਆਪਣੇ ਆਪ ਵਿੱਚ ਇੱਕ ਵਿਸ਼ੇਸ਼ ਕਲਾ ਹੈ। ਗੁਰੂ ਜਦ ਕਿਸੇ ਨੂੰ ਘੜਦਾ ਹੈ ਤਾਂ ਬਚਨ ਰਾਹੀਂ ਘੜਦਾ ਹੈ, ਦ੍ਰਿਸ਼ਟ ਰਾਹੀਂ ਘੜਦਾ ਹੈ। ਬਚਨ ਰਾਹੀਂ ਵਿਚਾਰ ਸ਼ੁੱਧ ਕਰ ਦਿੱਤੇ, ਔਰ ਦ੍ਰਿਸ਼ਟ ਰਾਹੀਂ ਆਚਾਰ ਸ਼ੁੱਧ ਕਰ ਦਿੱਤਾ। ਬਚਨ ਰਾਹੀਂ ਮਨ ਬਦਲ ਦਿੱਤਾ, ਔਰ ਦ੍ਰਿਸ਼ਟ ਦੇ ਰਾਹੀਂ ਦੇਵਤਾ ਬਣਾ ਦਿੱਤਾ, ਚਾਨਣਾ ਦੇ ਦਿੱਤਾ, ਪ੍ਰਕਾਸ਼ ਦੇ ਦਿੱਤਾ, ਨੂਰ ਦੇ ਦਿੱਤਾ। ਤਾਂ ਸਾਹਿਬ ਇੱਥੇ ਕਹਿੰਦੇ ਨੇ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ, ਰੰਚਕ ਮਾਤਰ ਵੀ ਦੇਰ ਨਹੀਂ ਲੱਗੀ ਉਸ ਗੁਰੂ ਨੂੰ ਮਨੁੱਖਾਂ ਤੋਂ ਦੇਵਤੇ ਬਣਾਉਂਦੇ ਹੋਇਆਂ। ਮਹੱਲਾ ਦੂਜਾ। ਅਗਲਾ ਸਲੋਕ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ, ਜਿਸ ਵਿੱਚ ਆਪ ਫਰਮਾਨ ਕਰਦੇ ਨੇ, ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਪ੍ਰਿਥਵੀ ਦੇ ਉੱਤੇ ਦੋ ਹੀ ਮਹਾਨ ਦੀਪਕ ਨੇ ਜੋ ਚਾਨਣਾ ਬਣਦੇ ਨੇ, ਸੂਰਜ ਤੇ ਚੰਦਰਮਾ। ਭੌਤਿਕ ਪਦਾਰਥ ਸਾਨੂੰ ਸੂਰਜ ਦੀ ਰੋਸ਼ਨੀ ਨਾਲ ਦਿਖਾਈ ਦਿੰਦੇ ਨੇ, ਸੰਸਾਰ ਸਾਨੂੰ ਸੂਰਜ ਦੀ ਰੋਸ਼ਨੀ ਨਾਲ ਦਿਖਾਈ ਦਿੰਦਾ ਹੈ, ਪਰ ਨਿਰੰਕਾਰ ਤੇ ਗੁਰੂ ਦੀ ਰੋਸ਼ਨੀ ਨਾਲ ਹੀ ਦਿਖਾਈ ਦੇਗਾ, ਗੁਰੂ ਦੇ ਚਾਨਣੇ ਨਾਲ ਹੀ ਦਿਖਾਈ ਦੇਗਾ। ਇੰਝ ਕਹਿ ਲਈਏ ਗੁਰੂ ਇੱਕ ਜੋਤੀ ਹੈ, ਗੁਰੂ ਇੱਕ ਜੋਤ ਹੈ, ਗੁਰੂ ਇੱਕ ਫਿਲਸਫਾ ਹੈ, ਗੁਰੂ ਇੱਕ ਨੂਰ ਹੈ, ਗੁਰੂ ਇੱਕ ਤਨ ਨਹੀਂ, गुरु एक महान रोशनी है, महान विचार है, महान नूर है। सूरज दा चानना बार पदार्थ दा ज्ञान दे देंदा है, उदी असलियत साडे सामने रख देंदा है। अंधकार दे ते कुछ भी नहीं पता चलदा, केड़ी चीज किथे पई है और केड़ी चीज की है। इस सब कुछ दा बोध सूरज दी रोशनी दे पता चलदा है, पर मैं कौन हां, मैं की हां, इते गुरु ज्योति गुरु दे चानने तो ही पता चलदा है, गुरु दी रोशनी तो ही पता चलदा है। पृथ्वी ते सूरज दा चानना हर वक्त नहीं आउंदा, पृथ्वी ते रात आ जांदी है, पर इतनी गल स्पष्ट है सूरज दे हर वक्त चानना है, पर जद पृथ्वी सूरज तो कंढ कर लैंदी है तो पृथ्वी दे उस हिस्से विच अंधकार छा जांदा है। गुरु ते एक जोत है, नूर है, और उस दे च हर वक्त ए नूर है, वो नूर हर वक्त वंड रहा है। पर जद मनुख बेमुख हो जांदा है, जद मनुख पिठ कर लैंदा है, तां उस नूर तो वांझा रह जांदा है, उस चानने तो वांझा रह जांदा है। अखां बंद कर देईए सूरज दी रोशनी नालों संबंध टुट जांदा है, ते मन मुख बन जाइए, मन दे अधीन होके चलिए, तां फिर गुरु दी रोशनी नालों गुरु दे चानने नालों भी संबंध टुट जांदा है। ये दो तरह दी रोशनी है, एक रोशनी ओ जो साडी अखां नूं मिलदी है ते पदार्थ दा उस तों बोध मिलदा है, एक रोशनी ओ जो साडे मन नूं मिलदी है ते उहदे नाल परमात्मा दा बोध मिलदा है, ईश्वर दा बोध मिलदा है। इस वास्ते साहिब कहिंदे ने जे सो चंदा उगवे सूरज चढ़े हजार, चाहे एक चंद्रमा नहीं सैकड़े चंद्रमा आकाश दे उत्ते उतर आन, और सूरज एक नहीं हजारा सूरज आके अपनी रोशनी वंडन, पर एते चानन होंदिया गुरु बिन घोर अंधार। चाहे इतना ही चानना क्यों ना आवे, इतना ही प्रकाश क्यों ना आवे, गुरु ज्योति तो बिना अंधकार बनिया रहिंदा है, अपने आप दा पता ही नहीं चलदा मैं की हां, मैं कौन हां। बंदे नूं इस गल दा बोध ना आवे ते मनुख दी दुनिया च कितना वड्डा अंधकार है। कई दफा देखीदा है बंदे नूं पहाड़ां दा पता है, सागर दा पता है, दरियावां दा पता है, मुल्कां दा पता है, कौमां दा पता है, पशु पंखियां दा भी मनुख दे कोल बोध है, ग्रह नक्षत्रां दा भी मनुख दे कोल बोध है, पर कितनी गजब दी गल है कि मनुख दे कोल अपने आप दा कोई बोध नहीं, अपने आप दा कोई ज्ञान नहीं। ये कौन है? किसे विज्ञानक कोल पुछांगे ते उसका जिहड़ा जवाब होवेगा वह अधूरा होवेगा, इंज कह लईए वह गलत होवेगा, पर जे किसे भगत कोलों पुछिए, संत कोल पुछिए, तां उहदा ते कहना यही होवेगा, कहो कबीर एह राम के अंश जस कागद पर मिठे न मंस। मैं ते राम दी अंश हां, मैनू पता चल गया है मैं उस सूरज दी किरण हां, मैनू पता चल गया है मैं उस सागर दी लहर हां, पर यह पता चलता है गुरु चानने विच, इसका बोध मिलता है गुरु ज्योति नाल। इस वास्ते साहिब कहिंदे ने कि एक चंद्रमा नहीं सैकड़े चंद्रमा, एक सूरज नहीं हजारां सूरज जे आसमान दे आके अपनी रोशनी वंडन, तां भी अपने आप का बोध नहीं मिलता, पता ही नहीं चलता कि मैं कौन हां, मैं की हां, यह गुरु ज्योति नाल ही पता चलता है। इस वास्ते गुरु एक ऐसा महान नूर है जिस तो हजारां सूरज कुर्बान किए जा सकते हैं, गुरु एक ऐसा महान चानना है जिदे सामने हजारां चंद्रमा तुच्छ ने। जे सो चंदा उगवे सूरज चढ़े हजार, एते चानन होंदिया गुरु बिन घोर अंधार। मल्ला पहला, नानक गुरु न चेतने मन अपने सुचेत। मनुख दा हठ, मनुख दा अहंकार ऐसा सोचण ते उसनू मजबूर कर देंदा है कि मैं सुचेत हां, सावधान हां, मैं सब कुछ जानदा, मैनू सब कुछ पता है, ते गुरु दा चिंतन नहीं करदा, गुरु नू याद नहीं करदा, गुरु नाल जुड़दा नहीं, इस वास्ते नहीं जुड़दा। मन अपने सुचेत, अपने मन विच मनी बैठा है कि मैं ते सुचेत हां, मैं ते सावधान हां, मैं ते सब कुछ जानदा, मैनू सब कुछ दा पता है। महाराज कहंदे ने ਇਸ ਤਰ੍ਹਾਂ ਦੀ ਸੋਚ ਵਿਚਾਰ ਵਾਲਾ ਮਨੁੱਖ ਜਿਹੜੀ ਜ਼ਿੰਦਗੀ ਬਤੀਤ ਕਰਦਾ ਹੈ ਉਹ ਇਸ ਤਰ੍ਹਾਂ ਹੈ ਕਿ ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ, ਕਿਸੇ ਸੁੰਝੇ ਖੇਤ ਦੇ ਚ ਤਿਲ ਬੁਆੜ, ਤਿਲ ਉਹ ਤਿਲ ਜਿਸ ਦੀ ਡੋਡੀ ਦੇ ਅੰਦਰ ਰਾਖ ਹੁੰਦੀ ਹੈ, ਫਲ ਨਹੀਂ ਹੁੰਦਾ, ਔਰ ਉੱਗਿਆ ਵੀ ਹੋਵੇ ਕਿਸੇ ਐਸੇ ਖੇਤ ਦੇ ਚ ਜੋ ਸੁੰਨਾ ਹੈ, ਜਿਸ ਦੀ ਕੋਈ ਮਲਕੀਅਤ ਨਹੀਂ, ਜਿਸ ਦਾ ਕੋਈ ਮਾਲਕ ਨਹੀਂ। ਮਹਾਰਾਜ ਕਹਿੰਦੇ ਨੇ ਇਹ ਤਿਲ ਸੁੰਨਾ ਹੈ, ਹਰ ਵਕਤ ਸੁੰਨਾਪਨ ਇਸ ਨੂੰ ਮਹਿਸੂਸ ਹੋਵੇਗਾ। ਗੁਰੂ ਦੇ ਚਾਨਣੇ ਤੋਂ ਬਿਨਾਂ, ਗੁਰੂ ਦੀ ਰੋਸ਼ਨੀ ਤੋਂ ਬਿਨਾਂ, ਚਾਹੇ ਇਹ ਪਰਿਵਾਰ ਵਿੱਚ ਬੈਠੇਗਾ, ਬਾਜ਼ਾਰ ਵਿੱਚ ਬੈਠੇਗਾ, ਸੰਸਾਰ ਵਿੱਚ ਬੈਠੇਗਾ, ਇਹਨੂੰ ਸੁੰਨਾਪਨ ਮਹਿਸੂਸ ਹੋਵੇਗਾ, ਔਰ ਸੁੰਨਾਪਨ ਇਸ ਨੂੰ ਬੇਚੈਨ ਕਰੇਗਾ, ਦੁਖੀ ਕਰੇਗਾ। ਅਕਸਰ ਦੇਖਿਆ ਮਨੁੱਖ ਸਾਥ ਲੱਭਦਾ ਹੈ, ਮਿੱਤਰ ਦਾ ਸਾਥ, ਪੁੱਤਰ ਦਾ ਸਾਥ, ਬਾਜ਼ਾਰ ਦਾ ਸਾਥ, ਸੰਸਾਰ ਦਾ ਸਾਥ, ਆਖਰ ਕੁਛ ਨਾ ਕੁਛ ਚਾਹੀਦਾ, ਲੇਕਿਨ ਸਭ ਕੁਛ ਦੇ ਨਾਲ ਬੈਠ ਕੇ ਰਹਿ ਕੇ ਵੀ ਮਨ ਦਾ ਸੁੰਨਾਪਨ ਦੂਰ ਨਹੀਂ ਆਉਂਦਾ। ਇਹ ਤੇ ਉਦੋਂ ਹੀ ਦੂਰ ਹੋਵੇਗਾ ਜਦ ਇਹ ਨਿਰੰਕਾਰ ਦੇ ਨਾਲ ਬੈਠੇਗਾ, ਜਦ ਇਹ ਕਰਤਾਰ ਦੇ ਨਾਲ ਬੈਠੇਗਾ। ਤੇ ਕਰਤਾਰ ਦੇ ਨਾਲ ਬੈਠਣਾ ਕੀ ਹੈ? ਕਰਤਾਰ ਦੀ ਯਾਦ ਵਿੱਚ ਬੈਠਣਾ, ਉਹਦੇ ਸਿਮਰਨ ਵਿੱਚ ਬੈਠਣਾ। ਤੋ ਸਾਹਿਬ ਕਹਿੰਦੇ ਨਾਨਕ ਗੁਰੂ ਨ ਚੇਤੇ, ਗੁਰੂ ਦਾ ਤੇ ਚਿੰਤਨ ਕਰਦਾ ਹੀ ਨਹੀਂ, ਗੁਰੂ ਦਾ ਤੇ ਸਿਮਰਨ ਕਰਦਾ ਨਹੀਂ। ਔਰ ਨਾ ਕਰਨ ਦਾ ਕਾਰਨ ਕੀ? ਮਨ ਆਪਣੇ ਸੁਚੇਤ। ਜੈਸੇ ਜੈਸੇ ਮਨੁੱਖ ਦੀ ਇਹ ਸੋਚਣੀ ਵੱਧਦੀ ਹੈ ਕਿ ਮੈਂ ਸਭ ਕੁਛ ਜਾਣਦਾ, ਵੈਸੇ ਵੈਸੇ ਸਭ ਕੁਛ ਜਾਣਨ ਤੋਂ ਇਹ ਰਹਿ ਜਾਂਦਾ ਹੈ, ਹਕੀਕਤ ਹੈ। ਜੈਸੇ ਜੈਸੇ ਇਸਦਾ ਅਹੰਕਾਰ ਵੱਧਦਾ ਹੈ ਕਿ ਮੈਨੂੰ ਬਹੁਤ ਕੁਛ ਪਤਾ ਹੈ, ਦਰਅਸਲ ਬਹੁਤ ਕੁਛ ਤੋਂ ਇਸਦਾ ਸੰਬੰਧ ਟੁੱਟ ਜਾਂਦਾ ਹੈ। ਜੈਸੇ ਜੈਸੇ ਇਹਦੇ ਸੰਸਾਰੀ ਅਕਲ ਤੇ ਸੰਸਾਰੀ ਪੜ੍ਹਾਈ ਇਸ ਨੂੰ ਮਜਬੂਰ ਕਰਦੀ ਹੈ ਕਿ ਮੇਰੇ ਕੋਲ ਬਹੁਤਾ ਗਿਆਨ ਹੈ, ਮੇਰੇ ਕੋਲ ਬਹੁਤਾ ਗਿਆਨ ਹੈ। ਦਰਅਸਲ ਬਹੁਤੇ ਗਿਆਨ ਦੀ ਹੋਂਦ ਤੇ ਬਹੁਤੇ ਗਿਆਨ ਦਾ ਮਾਣ ਬਹੁਤੇ ਅਗਿਆਨ ਨੂੰ ਇਕੱਠਾ ਕਰ ਦਿੰਦਾ ਹੈ, ਬਹੁਤੀ ਨਾ ਸਮਝੀ ਨੂੰ ਇਕੱਠਾ ਕਰ ਦਿੰਦਾ ਹੈ। ਤੇ ਸਾਹਿਬ ਕਹਿੰਦੇ ਨੇ ਮਨ ਦੇ ਸਮਝੀ ਬੈਠਾ ਕਿ ਮੈਂ ਸਭ ਕੁਛ ਜਾਣਦਾ, ਮੈਨੂੰ ਸਭ ਕੁਛ ਪਤਾ ਹੈ, ਤੇ ਗੁਰੂ ਦਾ ਚਿੰਤਨ ਨਹੀਂ ਕਰਦਾ। ਐਸਾ ਮਨੁੱਖ ਇਸ ਢੰਗ ਨਾਲ ਜ਼ਿੰਦਗੀ ਬਤੀਤ ਕਰਦਾ ਹੈ ਜਿਵੇਂ ਕਿਸੇ ਸੁੰਨੇ ਖੇਤ ਦੇ ਚ ਉਹ ਤਿਲ ਜਮੇ ਹੋਵੇ ਜਿਹਦੇ ਅੰਦਰ ਫਲ ਕੋਈ ਨਹੀਂ, ਕਾਲਕ ਹੀ ਕਾਲਕ ਹੈ, ਬੁਆੜ ਹੈ। ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੋ ਨਾ। ਇਸ ਤਰ੍ਹਾਂ ਇਹ ਤਿਲ ਖੇਤ ਦੇ ਛੁੱਟੜ ਹੈ, ਕੋਈ ਮਾਲਕ ਨਹੀਂ ਹੈ। ਕਹੋ ਨਾਨਕ ਸੋ ਨਾ, ਉਹਦਾ ਸੋ ਨਹੀਂ ਹੈ ਕੋਈ, ਉਸਦਾ ਕੋਈ ਮਾਲਕ ਨਹੀਂ ਹੈ। ਫਲੀਏ ਫੁਲੀਏ ਬਪੁੜੇ ਭੀਤਨ ਵਿੱਚ ਸੁਆ। ਸਾਹਿਬ ਕਹਿੰਦੇ ਨੇ ਫਲਦਾ ਤੇ ਉਹ ਵੀ ਹੈ, ਐਸਾ ਨਹੀਂ ਕਿ ਉਹ ਤਿਲ ਫਲਦਾ ਨਹੀਂ, ਫਲਦਾ ਹੈ। ਉਹਨੂੰ ਫੁੱਲ ਵੀ ਲੱਗਦੇ ਨੇ, ਪੱਤੇ ਵੀ ਲੱਗਦੇ ਨੇ, ਹਵਾ ਨਾਲ ਲਹਿਰਾਂਦਾ ਵੀ ਹੈ, ਆਪਣੀ ਹੋਂਦ ਨੂੰ ਪ੍ਰਗਟ ਵੀ ਕਰਦਾ ਹੈ। ਪਰ ਸਾਹਿਬ ਕਹਿੰਦੇ ਨੇ ਭੀ ਤਨ ਵਿੱਚ ਸੁਆ। ਡੋਡੀ ਨੂੰ ਤੋੜ ਕੇ ਦੇਖੀਏ, ਅੰਦਰ ਝਾਤੀ ਮਾਰ ਕੇ ਦੇਖੀਏ ਤੇ ਅੰਦਰ ਰਾਖ ਹੁੰਦੀ ਹੈ, ਸੁਆਹ ਆਉਂਦੀ ਹੈ। ਗੁਰੂ ਤੋਂ ਬੇਮੁੱਖ ਹੋਇਆ ਮਨੁੱਖ ਵੀ ਫਲੀ ਬਹੁਤ ਤੇ ਹੁੰਦਾ ਹੈ, ਧਨ ਕਰਕੇ ਵੀ ਫਲੀ ਬਹੁਤ ਆਉਂਦਾ ਹੈ, ਔਰ ਉਸਦਾ ਫਲੀ ਭੂਤ ਆਉਣਾ ਚਾਰੋਂ ਪਾਸੇ ਦਿਖਾਈ ਵੀ ਦਿੰਦਾ ਹੈ, ਬੇ ਤੇ ਬਹੁਤ ਫਲੀ ਭੂਤ ਹੋਇਆ। ਐਸਾ ਨਹੀਂ ਹੈ ਕਿ ਭਗਤ ਫਲੀ ਭੂਤ ਹੁੰਦੇ ਨੇ, ਨਾਸਤਿਕ ਵੀ ਫਲੀ ਭੂਤ ਹੁੰਦੇ ਨੇ, ਐਸਾ ਨਹੀਂ ਕਿ ਦਿਆਲੂ ਫਲੀ ਭੂਤ ਹੁੰਦੇ ਨੇ, ਬਲਕਿ ਜ਼ਾਲਮ ਵੀ ਫਲੀ ਭੂਤ ਹੁੰਦੇ ਨੇ। ਸਿਰਫ ਐਸਾ ਹੀ ਨਹੀਂ ਕਿ ਅਧਿਆਤਮਕ ਗਿਆਨੀ ਹੀ ਫਲੀ ਭੂਤ ਹੁੰਦੇ ਨੇ, ਮਹਾਂ ਅਗਿਆਨੀ ਵੀ ਫਲੀ ਭੂਤ ਹੁੰਦੇ ਨੇ, ਔਰ ਇਹ ਜ਼ਰੂਰੀ ਨਹੀਂ ਕਿ ਸਿਰਫ ਦੇਵਤੇ ਹੀ ਫਲੀ ਭੂਤ ਹੁੰਦੇ ਨੇ, ਰਾਕਸ਼ਸ ਵੀ ਫਲੀ ਭੂਤ ਹੁੰਦੇ ਨੇ, ਦੈਂਤ ਵੀ ਫਲੀ ਭੂਤ ਹੁੰਦੇ। ਲਾਜ਼ਮੀ ਨਹੀਂ ਹੈ ਕਿ ਸ਼ਰੀਫ ਮਨੁੱਖ ਹੀ ਫਲੀ ਭੂਤ ਹੁੰਦੇ ਨੇ, ਬਲਕਿ ਸ਼ੈਤਾਨ ਵੀ ਫਲੀ ਭੂਤ ਹੁੰਦੇ ਨੇ। ਪਰ ਸ਼ੈਤਾਨ ਦਾ ਫਲੀ ਭੂਤ ਹੋਣਾ, ਰਾਕਸ਼ਸ ਦਾ ਫਲੀ ਭੂਤ ਹੋਣਾ, ਨਾਸਤਿਕ ਦਾ ਫਲੀ ਭੂਤ ਹੋਣਾ, ਇੰਜ ਹੈ ਸਾਹਿਬ ਕਹਿੰਦੇ ਜੈਸੇ ਕਿਸੇ ਛੁੱਟੇ ਤਿਲ ਹੈ, ਛੁੱਟੇ ਖੇਤ ਦੇ ਚ, ਬਿਨਾਂ ਮਾਲਕ ਦੇ ਖੇਤ ਦੇ ਚ ਕੋਈ ਬੂਟਾ ਉਗਿਆ ਹੈ, ਤਿਲ ਦਾ ਮਾਲਕ ਕੋਈ ਨਹੀਂ ਹੈ, ਨਿਖਸਮ ਹੈ। ਹਕੀਕਤ ਹੈ ਕਿ ਮਾਲਕ ਨਾ ਹੋਵੇ ਤੇ ਚਿੰਤਾਵਾਂ ਬਹੁਤ ਸਹੇਲ ਲੈਂਦੀਆਂ ਨੇ। ਭਾਈ ਵੀਰ ਸਿੰਘ ਨੇ ਤਦੀ ਤੇ ਕਹਿ ਦਿੱਤਾ ਹੈ, ਹੇ ਈਸ਼ਵਰ ਮੈਂ ਤੇਰੇ ਪਿੰਜਰੇ ਵਿੱਚ ਰਹਿ ਕੇ ਹੀ ਖੁਸ਼ ਹਾਂ। ਕਿਉਂ? ਇੱਕ ਤੇ ਬਿੱਲੀ ਦਾ ਡਰ ਗਿਆ, ਦੂਜਾ ਰਿਜ਼ਕ ਦੀ ਚਿੰਤਾ, रोजी दी चिंता ए भी गई। हे ईश्वर, हे परमात्मा, कितना ही चंगा होवे कि मैं तेरे हाथ दे पिंजरे विच कैद होवां, निश्चिंत हो जावां। दरअसल परमात्मा दी कैद भी एक महान स्वतंत्रता है, ते संसार दी महान स्वतंत्रता भी एक महान कैद है। हकीकत है, ये गल वखरी है कि स्वतंत्रता दी प्यास मनुख दे प्राणा विच है, पर जगत दे स्वतंत्र रहिंदा होया भी मनुख कैद है। असी रोज मनुख तो सुनदे हां की करां मैं मजबूर हां, की करां मैं मजबूर हां, ते मजबूर हां ऐसा कहना इस गल दा सबूत है कि तू कैद विच है, तू गिरफ्त विच है, तू पकड़ विच है, तू स्वतंत्र नहीं। और ये मजबूरी जिंदगी दी हर थां ते प्रगट आउंदी है, किधरे समाज दे तल ते, किधरे अर्थव्यवस्था दे तल ते, किधरे राजनीतिक तल ते बंदा कह देंदा है मैं मजबूर हां, किधरे रोग दे तल ते, किधरे सोग दे तल ते मनुख कह देंदा है मैं मजबूर हां, मेरा वस नहीं चलता। और यही गल एक कैदी कह देंदा है मैं मजबूर हां पिंजरे च डके होया। मजबूरियां अलग अलग हो सकदियां ने, ये जेलां वख वख हो सकदियां ने, लेकिन हैं सारे कैदी। मजबूरियां वख वख हो सकदियां ने, पर मजबूर सारे ही ने। पर जिहड़ा एक दफा परमात्मा की कैद दे चला जांदा है, परमात्मा दे पिंजरे की कैद दे चला जांदा है, उदी याद, उदे सिमरन, उदे भरोसे, उदे सिदक ते उसकी होंद की कैद दे जद अपने आप नूं कोई लीन कर लैंदा है ते महान स्वतंत्रता का फल उसकी झोली दे पैंदा है। इंज कह लो जो जप तप दे नियम दे, जो महापुरशां दे बनाए हुए नियम दे अपने आप नूं गिरफ्त कर लैंदा है, सच्ची स्वतंत्रता का आनंद उही माणदा है, पूर्ण तौर पर मोक्ष का आनंद उही माणदा है। साहिब कहिंदे ने फल दे फुल दे ते नास्तिक भी ने, दुष्ट लोग भी फली बहुत आउंदे ने। सिर्फ ऐसा ही नहीं है कि शरीफ बंदे, सियाणे बंदे, दानी बंदे, गुणवान बंदे फली बहुत आउंदे ने, नहीं, नास्तिक भी फली बहुत आउंदे ने। ऐसा नहीं कि अंब दा दरख्त ही फली बहुत आउंदा है, अक दे दरख्त भी फली बहुत आउंदे ने। सिर्फ ऐसा नहीं कि अंगूरां दी शाखा नूं ही, बेलां नूं ही अंगूर लगदे ने, फल लगदे ने, बल्कि कंडियाली झाड़ियां नूं भी फल लगदे ने। सिर्फ ऐसा ही नहीं कि अमरूद नूं ही फल लगदे ने, निम नूं भी फल लगदे ने। पर फर्क सिर्फ इतना है, एक नूं मिठे फल लगदे ने, एक नूं कौड़े फल लगदे ने। एक दे फल अमृत रस नाल भरे होए ने, एक दे फल जहर दे नाल भरे होए ने। लिहाजा भगत भी फली भूत होंदे ने, नास्तिक भी फली भूत होंदे ने। गुरु नूं भुला के, गुरु तो दूर रह के जिहड़े फली भूत होंदे ने, साहिब कहिंदे ने उहनां दा फली भूत होला इंज है, फलिए फुलिए बपुड़े भी तन विच सुआव। वो फलदे ने, फुलदे ने, लेकिन अंदर उहनां दे सुआ आउंदी है, गिरी नहीं आउंदी, रस नहीं आउंदा, फल नहीं आउंदा। जिवें वो छुट्टड़ तिल, बुआड़ तिल, उहनूं खोलिए ते अंदर तिल नहीं है, अंदर गिरी नहीं है, राख है, वो अंदरों जले होया है। इसे तरीके नाल सी फली भूत आउंदा ते देखदे आ कईआं नूं, पर सुंदर वस्त्र पहने हुए ने, औलाद है, धन है, संपदा है, जस है, माण मर्यादा है, पर थोड़ा जिहा सीना चीर के वेखिए अंदरों जले होया है, अंदरों सड़े होया है। और इतना जले है, इतना सड़े है कि बेचैनी बाहर आके पैंदी पई है, सेक बाहर आके जो है निकलदे पए ने, प्रगट हो रहे ने। तो प्रथम ये जिहड़े श्लोक आशा दीवार दियां इन्हां महान पौड़ियां नाल जो जुड़े हुए ने, इहदे च गुरु की महिमा, गुरु की उपमा है। और गुरु नूं महान ज्योति आख्या गया है, गुरु महान सूरज है, गुरु महान चंद्रमा है, जिहदी रोशनी विच अपने आप का पता चलता है, अपनी होंद का पता चलता है, अपनी कालक का पता चलता है, ते अपनी कालक नूं दूर करन दी समर्था प्रदान हुंदी है गुरु ज्योति करके, गुरु बख्शिश करके, गुरु रहमत करके। गुरु नानक दे घर नूं ही गुरु घर आख्या जांदा है। वख वख जिहड़ियां जगत दे संपर्दावां प्रगट होईयां उहनां विच गुरु नानक ने जिस संपर्दा नूं जन्म दिता उस नूं ते आख्या ही जांदा है गुरु घर। ते गुरु घर विच जो आ गया वह शिष्य हो जांदा है, वह सिख हो जांदा है। ते जिहड़ा गुरु दी विचार नूं अपनी झोली च पा लैंदा है वह फिर इस ढंग नाल फली भूत आउंदा है कि फल भी मिठे। साहिब श्री गुरु नानक देव जी महाराज ने इन्हां श्लोकां विच गुरु की उपमा की है। पौड़ी दे जो विचार है वो अगां इस प्रकार है।